Thank you. I'm not afraid of the dark. ਸਾਚੀ ਜਨਮ ਦੀ ਓਂਕਾਰ ਸਤਿਗੁਰ ਪ੍ਰਸਾਦ
ਬਾਬਾ ਜੀ ਦੇਵ ਦਰਸ਼ਨ ਦਰਸ਼ਨ ਪ੍ਰਾਪਤੀ ਜਨ ਸਰਾਪ Thank you.
ਅੰਦਰ ਕਰ
Yeah.
गया दुख प्यार पलक कर गया
आप मलाए Yeah. ਪੁੱਲਿਆ ਰਵਣਾ
जिस माता ने ऐसे महापुरुखों को जन्म दिता, कईयों कहा कि जननी जने तो भगत जन, कै दाता कै सूर, नहीं तो जननी बांझ रहे काहे गवावै नूर। जा भगत होवे ता जा सूरमा, जा दानी दाता हो, ऐसे भगत ऐसे पूर्ण महापुरुष जिस माता ने एक नहीं अनेका ही जीवा नु ऐसे महापुरखां दे दर्शन करवाए, क्योंकि जन्म तो उन्हों का होंगे ही नहीं। जन्म मरण दोहों में नाही जन पर उपकारी आए। कि माता ने जन्म नहीं दिता, माता ने सानू दर्शन करवाए। पता नहीं उस माता की कितनी बड़ी कमाई है, बिना कमाइया तो ऐसे महापुरखों की सेवा नहीं मिली। ऐसा मान जो निरंकार नाल एकमेक होण महापुरख, उस महापुरख की एवं कोई हर कोई मां नहीं बन सकती। हरेक ही मां बन जाए ठीक है, उन्हां वास्ते बड़ियां मावां दे समान हुंदियां, पर जिहड़ा दर्जा है जिहड़ा मां दा मरातबा मिलना है ना, ये बहुत कोई बड़ी कमाई मां दी कीती हुंदी। सारा संसार उन्हां महापुरखां नूं अपना मां बाप समझदे हैं। वे सच्चे माता पिता जे जां गुरु है जां गुरु दे प्यारे हैं, क्योंकि दुनियावी माता पिता तो इत्थे संसार विच रह जांदे हैं। ना माता पिता दा प्यार ते ना पुत्रां दा प्यार हुंदा। चलो मापे तो फिर भी करदे पर पुत्र भुल जांदे। सच्चे माता पिता गुरु है ते जां गुरु दे प्यारे महापुरख हन, जिन्हां नूं सारा संसार अपना मां बाप दे समान समझदे हन। सच्चे माता पिता साडे ये महापुरख हन, ते ओ महापुरख अगे मां कहण जां पिता कहण, तो इउं समझिए कि उस माता पिता दी बहुत वड्डी कमाई। इस माता पिता ने ऐसे महापुरखां दे सानू दर्शन करवाए। उन्ना महापुरखां दी कमाई दा सदका नाम जपया, कल्ला जपया नहीं नाम जपाया भी। उन्ना नू साहिब ने कहा कि धन 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 जन आया, ओदा आना धन है, मन करके बाणी करके ते तन करके, उन्हां नूं तन कही। पर जिन्हां दे आउण दे नाल होया कि जिस प्रसाद सब जगत उतराया, एक नहीं दो नहीं सारा जगत संसार तर जांदा है। सारे संसार नूं महापुरख नाम जपा के तार दिंदे हन। भगवान रामचंद्र महाराज जदों लंका नूं जान लगे ना माता सीता नूं लैण वास्ते, क्योंकि बिना लड़ाई तो बिना जंग युद्ध तो ये काम नहीं सी होना, फौज वास्ते रस्ता कोई नहीं, भी फौज नूं अगे किवें लजाइए, समुंदर है, ਤਾਂ ਬੇਨਤੀ ਕੀਤੀ ਗਰੀਬ ਨਵਾਜ ਆਪ ਕਿਰਪਾ ਕਰੋ ਅੱਗੇ ਰਸਤਾ ਕੋਈ ਨਹੀਂ, ਬੇਸ਼ੁਮਾਰ ਪਾਣੀ ਸਮੁੰਦਰ ਹੈ, ਇਹ ਪਾਰ ਕਿਵੇਂ ਹੋਈ? ਜੇ ਪਾਰ ਨਹੀਂ ਹੁੰਦੇ ਤਾਂ ਲੜਾਈ ਕਿਵੇਂ ਕਰੀ? ਜੇ ਰਾਵਣ ਨੂੰ ਜਿੱਤੀਏ ਕਿਵੇਂ? ਮਾਤਾ ਸੀਤਾ ਨੂੰ ਲੈ ਕੇ ਕਿਵੇਂ ਆਈ? ਉਹ ਮਾਤਾ ਸੀਤਾ ਜਦੋਂ 14 ਸਾਲ ਦਾ ਬਨਵਾਸ ਹੋਇਆ, ਰਾਮ ਜੀ ਨੇ ਸਮਝਾਇਆ ਕਿ ਸੀਤਾ ਤੂੰ ਮਹਿਲਾਂ ਵਿੱਚ ਰਹਿ, ਜੰਗਲਾਂ ਵਿੱਚ ਰਹਿਣਾ, ਬੜਾ ਭਿਆਨਕ ਰਸਤੇ ਹਨ, ਭਿਆਨਕ ਜੰਗਲ ਹੈ, ਤੂੰ ਮਹਿਲਾਂ ਵਿੱਚ ਰਹਿਣ ਵਾਲੀ ਤੈਨੂੰ ਬੜਾ ਦੁੱਖ ਹੋਵੇਗਾ। ਤਾਂ ਮਾਤਾ ਸੀਤਾ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਸਾਰੇ ਦੁੱਖ ਮਨਜ਼ੂਰ ਹੈ, ਪਰ ਤੁਹਾਡਾ ਵਿਛੋੜਾ ਨਹੀਂ ਮੈਂ ਸਹਿ ਸਕਦਾ, ਵੀ ਤੁਹਾਡੇ ਬਿਨਾਂ ਮੈਂ ਮਰ ਜਾਵਾਂ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ, ਐਸਾ ਭਗਵਾਨ ਦੇ ਚਰਨਾਂ ਨਾਲ ਪਿਆਰ ਹੈ ਮਾਤਾ ਸੀਤਾ ਦਾ। ਦੁੱਖ ਸਾਰੇ ਮੈਨੂੰ ਕਬੂਲ ਹਨ, ਪਰ ਮੈਂ ਤੁਹਾਡਾ ਵਿਛੋੜਾ ਨਹੀਂ ਸਹਿ ਸਕਦਾ। ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਤੁਹਾਡੇ ਚਰਨਾਂ ਦੀ ਸੇਵਾ ਤੋਂ ਬਿਨਾਂ ਮੈਂ ਮਰ ਜਾਵਾਂ। ਤਾਂ ਭਗਵਾਨ ਨੇ ਕਿਹਾ, ਫਿਰ ਹੁਣ ਇਸ ਤਰ੍ਹਾਂ ਕਰੋ, ਪੱਥਰਾਂ ਦਾ ਪੁਲ ਬਣਾ ਲਓ। ਪਹਿਲ ਪੱਥਰ ਮੈਂ ਜੰਤੂ ਪਾਏ, ਪਸ਼ੂ ਪ੍ਰੇਤ ਮੌਤ ਕੋ ਤਾਰੇ ਤੇ ਪਾਣੀ ਨੂੰ ਤਾਰ ਉਤਾਰੇ। ਪਰ ਇਹ ਪੱਥਰ ਤਾਂ ਤਰਨਗੇ, ਇੱਕ ਪਾਸੇ ਰਾਰਾ ਅੱਖਰ ਲਿਖੋ ਤੇ ਦੂਸਰੇ ਪੱਥਰ ਦੇ ਪਾਸੇ ਮੰਮਾ ਲਿਖੋ। ਪੱਥਰ ਆ ਪਾਣੀ ਤੇ ਕਦੇ ਤਰ ਨਹੀਂ ਸਕਦੇ। ਜੇ ਪੱਥਰਾਂ ਨੂੰ ਤਾਰਨਾ ਹੈ ਤਾਂ ਨਾਮ ਨੇ ਤਾਰਨਾ ਹੈ, ਹੁਕਮ ਮੰਨ ਕੇ ਇਵੇਂ ਕਰਿਆ। ਭਗਵਾਨ ਰਾਮ ਚੰਦਰ ਮਹਾਰਾਜ ਨੇ ਪੁਲ ਬਣਾਇਆ ਪੱਥਰਾਂ ਦਾ, ਆਪਣਾ ਵਚਨ ਕਰ ਦਿੰਦੇ, ਹੁਕਮ ਕਰ ਦਿੰਦੇ ਤੇ ਪੱਥਰ ਤਰ ਸਕਦੇ ਹਨ। ਪਰ ਸੋਚਿਆ ਕਿ ਨਾਮ ਦੀ ਮਹਿਮਾ ਦੱਸੀਏ ਸੰਸਾਰ ਨੂੰ, ਵੀ ਨਾਮ ਨਾਲ ਜੇ ਇਤਨੇ ਭਾਰੇ ਪੱਥਰ ਤਰ ਸਕਦੇ ਹਨ ਨਾ, ਇਹ ਨਾਮ ਪਾਪੀਆਂ ਨੂੰ ਵੀ ਭਾਰਿਆਂ ਨੂੰ ਤਾਰੇਗਾ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਇਉਂ ਦਰਸਾਈ, ਇਸੇ ਤਰ੍ਹਾਂ ਸਾਨੂੰ ਮਹਾਂਪੁਰਖ ਕਿਵੇਂ ਤਾਰਦੇ ਹਨ, ਅਸੀਂ ਪੱਥਰਾਂ ਨਾਲੋਂ ਵੀ ਭਾਰੇ ਹੋਏ, ਕਿਉਂਕਿ ਪਾਪੀ ਪੱਥਰਾਂ ਨਾਲੋਂ ਵੀ ਭੈੜੇ ਹੁੰਦੇ ਹਨ। ਤਾਂ ਮਹਾਂਪੁਰਖ ਨਾਮ ਜਪਾ ਕੇ ਪਤਾ ਨਹੀਂ ਕਿੰਨੇ ਕੁ ਪਾਪੀਆਂ ਨੂੰ ਤਾਰਦੇ ਹਨ। ਆਪ ਨਾਮ ਜਪਦੇ ਹਨ ਤੇ ਸਾਨੂੰ ਨਾਮ ਜਪਾਉਂਦੇ ਹਨ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਲ ਉਤਰਾਏ। ਸਾਰੇ ਸੰਸਾਰ ਨੂੰ ਤਾਰਦੇ ਹਨ, ਚਾਹੇ ਆਪਣੇ ਸਰੀਰ ਤੇ ਦੁੱਖ ਵੀ ਸਹਾਰਦੇ ਹਨ, ਤਕਲੀਫਾਂ ਵੀ ਆਉਂਦੀਆਂ ਹਨ, ਤੇ ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਪਰ ਉਹਨਾਂ ਦੀ ਡਿਊਟੀ ਹੁੰਦੀ ਹੈ ਦਰਗਾਹ ਵਿੱਚ ਵੀ ਜਾਓ, ਜਾ ਕੇ ਸੰਸਾਰ ਨੂੰ ਤਾਰੋ, ਕਲਯੁਗੀ ਜੀਵ ਭੁੱਲੇ ਹੋਏ ਹਨ ਮੇਰੇ ਨਾਲ ਜੋੜੋ, ਤੇ ਜਨ ਆਵਨ ਕਾ ਇਹ ਸੁਆਓ। ਆਪਾਂ ਵੀ ਸੰਸਾਰ ਵਿੱਚ ਆਏ ਹਾਂ, ਪਤਾ ਨੀ ਕਿੰਨੇ ਕੁ ਜੀਵ ਆਏ, ਗਾਹਾਂ ਨੂੰ ਆਉਣੇ ਹਨ, ਉਹਨਾਂ ਦਾ ਆਉਣਾ ਤੇ ਸਾਡਾ ਆਉਣਾ ਬੜਾ ਫਰਕ ਹੈ। ਅਸੀਂ ਆਪਣੇ ਕਰਮਾਂ ਪਾਪਾਂ ਦੇ ਵਧੇ ਹੋਏ ਕਰਮਾਂ ਦੇ ਵਧੇ ਹੋਏ ਸੰਸਾਰ ਵਿੱਚ ਜਨਮ ਲੈਂਦੇ ਹਾਂ, ਪਰ ਮਹਾਂਪੁਰਖ ਆਉਂਦੇ ਹਨ ਸਾਨੂੰ ਤਾਰਨ ਵਾਸਤੇ, ਉਹਨਾਂ ਨੂੰ ਕੋਈ ਲੋੜ ਨਹੀਂ ਹੁੰਦੀ, ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤੇ ਹੁੰਦੇ, ਕਰਮਾਂ ਧਰਮਾਂ ਤੋਂ ਉਹ ਰਹਿਤ ਹੁੰਦੇ ਹਨ। ਜਨ ਆਵਨ ਕਾ ਇਹ ਸੁਭਾਅ, ਜਨ ਕਾ ਸੰਗ ਕਿਤ ਆਵੈ ਨਾ, ਉਹਨਾਂ ਦਾ ਇਹੀ ਸਵਾਰਥ ਹੈ ਵੀ ਸਾਨੂੰ ਤਾਰਨਾ, ਤੇ ਜਦੋਂ ਉਹਨਾਂ ਦੇ ਦਰਸ਼ਨ ਹੋ ਜਾਣ ਆਪਣੇ ਆਪ ਹੀ ਵਾਹਿਗੁਰੂ ਚੇਤੇ ਆਉਂਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਾਂ ਵੀ ਸਭ ਮਾਈ ਭਾਈ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਬਰਸੀ ਮਨਾ ਰਹੇ, ਉਹਨਾਂ ਦਾ ਕੋਈ ਜਸ ਜਾਂ ਕੋਈ ਵਡਿਆਈ ਜਾਂ ਇਉਂ ਕਹੋ ਕਿ ਕਿੰਨਿਆਂ ਕੁ ਨੂੰ ਉਤਾਰਿਆ ਹੈ ਤੇ ਕਿੰਨੇ ਕੁ ਨੂੰ ਉਤਾਰ ਰਹੇ, ਉਹਨਾਂ ਦੀ ਕਮਾਈ ਦਾ ਤਰੀਕਾ, ਅੱਗੇ ਨੂੰ ਪਤਾ ਨੀ ਕਿੰਨਿਆਂ ਕੁ ਨੇ ਤਰਨਾ ਹੈ। ਵਡਿਆਈ ਕੋਈ ਮਹਿਮਾ ਨਹੀਂ ਕਰ ਸਕਦੇ, ਸਿਰਫ ਇਤਨਾ ਹੈ ਕਿ ਆਪਾਂ ਸਿਰ ਝੁਕਾਉਣਾ ਉਹਨਾਂ ਦੇ ਚਰਨਾਂ, ਨਮਸਕਾਰ ਹੀ ਕਰਨੀ ਹੈ ਜੀ, ਬਖਸ਼ ਲਵੋ ਸਮਸਤ ਬਖਸ਼। ਤੇ ਮਹਾਂਪੁਰਖ ਜਿਹੜਾ ਪਿਆਰ ਨਾਲ ਸਿਰ ਝੁਕਾਉਂਦਾ ਹੈ ਉਹਨੂੰ ਕੀ ਦਿੰਦੇ ਹਨ, ਜਾਂ ਪਿਆਰ ਨਾਲ ਮਹਾਂਪੁਰਖਾਂ ਵੱਲ ਕੋਈ ਚੱਲ ਕੇ ਆਉਂਦਾ ਉਹਨੂੰ ਕੀ ਮਿਲਦਾ। ਸੌ ਬੰਦਾ ਮਾਰ ਦਿੱਤਾ, ਬੰਦਾ ਤਾਂ ਇੱਕ ਕੋਈ ਮਾਰ ਦੇ ਉਹਦਾ ਕਿਤਨਾ ਪਾਪ ਹੈ। ਕੋਈ ਬੰਦਾ ਬੰਦੇ ਨੂੰ ਮਾਰ ਦੇਵੇ ਨਾ, ਉਹਨੂੰ ਸੱਤ ਜਨਮ ਕੋੜੀ ਦੇ ਮਿਲਦੇ ਹਨ, ਇਤਨਾ ਪਾਪ ਹੈ। ਇਹਨੇ ਇਤਨੇ ਖੂਨ ਕੀਤੇ ਤੇ ਦਿਲ ਕੰਬ ਗਏ, ਪਾਪਾਂ ਨੇ ਇਹਨੂੰ ਡਰਾਇਆ, ਹੁਣ ਲੱਭਦਾ ਹੈ ਕਿ ਮੈਂ ਵੀ ਕਿਵੇਂ ਬਖਸ਼ਿਆ ਜਾ ਸਕਦਾ। ਕੋਈ ਗੁਰਮੁਖ ਮਹਾਂਪੁਰਖਾਂ ਦਾ ਸਤਸੰਗੀ ਮਿਲ ਗਿਆ, ਬਈ ਜੇ ਤੂੰ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕਰੇ, ਉਹਨਾਂ ਦੇ ਚਰਨਾਂ ਵਿੱਚ ਜਾਵੇਂ ਤਾਂ ਤੂੰ ਬਖਸ਼ਿਆ ਜਾ ਸਕਦਾ, ਨਹੀਂ ਐਡੇ ਪਾਪੀ ਨੂੰ ਕੋਈ ਨਹੀਂ ਬਖਸ਼ ਸਕਦਾ। ਤਾਂ ਮਹਾਂਪੁਰਖਾਂ ਦੀ ਸੋਭਾ ਜਸ ਸੁਣ ਕੇ ਪਤਾ ਲੱਗਿਆ ਵੀ ਫਲਾਨੀ ਜਗ੍ਹਾ ਤੇ ਪੂਰਨ ਮਹਾਂਪੁਰਖ ਨਿਰੰਕਾਰ ਨਾਲ ਜੁੜੇ ਹੋਏ ਰਹਿੰਦੇ ਹਨ, ਕਿਉਂ ਨਾ ਮੈਂ ਉਹਨਾਂ ਦਾ ਜਾ ਕੇ ਦਰਸ਼ਨ ਕਰਾਂ ਤੇ ਬੇਨਤੀ ਕਰਕੇ ਆਪਣੇ ਗੁਨਾਹ ਬਖਸ਼ਾਂ। ਕਰੋ ਤੁਰਪਿਆ ਮਨਸਾ ਧਾਰ, ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ ਤੇ ਭੇਟ ਤੇ ਗੁਰਦਰਸਾਇਆ। ਇਉਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ ਸਥਾਨ ਨੂੰ ਤੁਰ ਪਿਆ, ਤੁਰਦਿਆਂ ਤੁਰਦਿਆਂ ਰਾਤ ਪੈ ਆਰਾਮ ਕਰਿਆ ਵੀ ਚਲੋ ਅੰਮ੍ਰਿਤ ਵੇਲਾ ਹੋਵੇਗਾ ਤੇ ਅੱਗੇ ਫਿਰ ਜਾਵਾਂਗਾ। ਪਰ ਨਿਰੰਕਾਰ ਦੀ ਨੇਤ ਐਸੀ ਹੋਈ ਵੀ ਸੁੱਤੇ ਪਏ ਦੇ ਸੱਪ ਨੇ ਡੰਗ ਮਾਰਿਆ ਤੇ ਉਹਦੀ ਮੌਤ ਹੋ ਗਈ, ਮਰ ਗਿਆ ਬੇਚਾਰਾ। ਜਮਦੂਤ ਲੈਣ ਆ ਗਏ, ਜੋ ਕਿ ਪਾਪੀ ਬੜਾ ਸੀ, ਜਿਹਨੇ ਇੱਕ ਸੌ ਬੰਦਾ ਮਾਰ ਦਿੱਤਾ। ਜਮਦੂਤ ਆ ਗਏ ਤੇ ਮਗਰੇ ਦੇਵਤੇ ਵੀ ਆ ਗਏ, ਰਾਮ ਗਣ ਵੀ ਆ ਗਏ। ਜਮਦੂਤ ਕਹਿਣ ਲੱਗੀ, ਇਤਨਾ ਵੱਡਾ ਪਾਪੀ, ਇਸ ਪਾਪੀ ਦੇ ਕੋਲ ਆਉਣ ਦਾ ਤੁਹਾਡਾ ਕੀ ਕੰਮ ਹੈ? ਰਾਮ ਗਣਾ ਨੇ ਦੇਵਤਿਆਂ ਨੇ ਕਿਹਾ ਕਿ ਚਾਹੇ ਬੇਸ਼ੱਕ ਪਾਪੀ ਇਹਨੇ ਇਤਨੇ ਗੁਨਾਹ ਪਾਪ ਕੀਤੇ ਹਨ, ਪਰ ਹੁਣ ਤਾਂ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਸਾਹਿਬ ਨੇ ਕਿਹਾ ਕਿ ਕੋਟ ਅਪਰਾਧੀ ਸੰਤ ਸੰਗ ਉਧਰ ਹੈ, ਜਮ ਤਾਂ ਕੈ ਨੇੜ ਨਾ ਆਵੇ। ਜਿਹਾ ਮਨੋਰਥ ਕਰ ਆਰਾਧੇ ਤੇ ਸੋ ਸੰਤਨ ਤੇ ਭਾਵੇ। ਕੋਟ ਅਪਰਾਧੀ ਇੱਕ ਨੀ ਕਰੋੜਾਂ ਅਪਰਾਧ ਗਨਾਹ ਕੀਤੇ ਹੋਣ ਜੇ ਮਹਾਂਪੁਰਖਾਂ ਦੇ ਵੱਲ ਜਾਵੇ ਤਾਂ ਉਹਦਾ ਵੀ ਉਧਾਰ ਹੋ ਜਾਂਦਾ। ਝਗੜਾ ਹੋ ਗਿਆ, ਦੇਵਤੇ ਕਹਿੰਦੇ ਅਸੀਂ ਲਿਜਾਣਾ ਕਿਉਂਕਿ ਇਹ ਪੂਰਨ ਮਹਾਂਪੁਰਖਾਂ ਵੱਲ ਜਾ ਰਿਹਾ। ਉਹ ਵੀ ਸੱਚੀ ਹੈ ਕਿ ਐਡਾ ਵੱਡਾ ਪਾਪੀ ਹੈ, ਅਸੀਂ ਲੈ ਕੇ ਜਾਣਾ। ਝਗੜਾ ਹੋ ਗਿਆ, ਕੋਈ ਫੈਸਲਾ ਨਹੀਂ ਹੋ ਰਿਹਾ। ਉਧਰੋਂ ਨਾਰਦ ਜੀ ਆ ਪੁੱਛਿਆ ਵੀ ਕੀ ਝਗੜਾ ਤੁਹਾਡਾ ਹੈ, ਦੱਸਿਆ ਆਪੋ ਆਪਣਾ। ਅਸੀਂ ਲਿਜਾਣਾ ਕਿਉਂਕਿ ਇਹ ਚਾਹੇ ਪਾਪੀ ਹੈ ਪਰ ਮਹਾਂਪੁਰਖਾਂ ਵੱਲ ਜਾ ਰਿਹਾ। ਤੇ ਜਮਦੂਤ ਕਹਿਣ ਕਿ ਇਹਨੇ ਇਤਨੇ ਪਾਪ ਕਰੇ, ਅਸੀਂ ਲੈ ਕੇ ਜਾਣਾ। ਨਾਰਦ ਜੀ ਕਹਿਣ ਲੱਗੇ ਸੱਚੇ ਤਾਂ ਤੁਸੀਂ ਦੋਏ ਲੱਗਦੇ ਹੋ, ਇਹ ਪਾਪੀ ਹੈ, ਇਹਨਾਂ ਨੇ ਵੀ ਲੈਣ ਆਉਣਾ ਕਿਉਂਕਿ ਗੁਨਾਹਗਾਰ ਜੋ ਹੋਏ, ਪਰ ਮਹਾਂਪੁਰਖਾਂ ਵੱਲ ਜਾ ਰਿਹਾ ਤੇ ਦੇਵਤਿਆਂ ਦਾ ਵੀ ਬਚਨ ਸੱਚਾ ਲੱਗਦਾ। ਹੁਣ ਦੋਹਾਂ ਚ ਝੂਠਾ ਕੌਣ ਹੋਵੇ, ਕਿਹਨੂੰ ਕਹੀਏ ਸੱਚੇ ਦੋਏ ਲੱਗਦੇ ਹਨ। ਨਾਰਦ ਜੀ ਕਹਿਣਗੇ ਇੱਕ ਮੈਂ ਫੈਸਲਾ ਸੋਚਿਆ ਹੈ, ਜੇ ਤੁਹਾਨੂੰ ਮਨਜ਼ੂਰ ਹੋਵੇ ਜੀ, ਤੁਸੀਂ ਜਿਹੜਾ ਫੈਸਲਾ ਕਰੋਗੇ ਉਹ ਸਾਨੂੰ ਮਨਜ਼ੂਰ ਹੈ। ਕਹਿਣ ਲੱਗੇ ਆਪਾਂ ਇਹਦਾ ਰਾਹ ਮਿਲ ਲਈਏ ਵੀ ਘਰੋਂ ਕਿੰਨਾ ਚੱਲ ਕੇ ਆਇਆ ਤੇ ਅੱਗੇ ਮਹਾਂਪੁਰਖਾਂ ਦਾ ਸਥਾਨ ਕਿੰਨੀ ਦੂਰ ਰਹਿੰਦਾ। ਜੇ ਤਾਂ ਇਹ ਘਰੋਂ ਬਹੁਤਾ ਚੱਲ ਕੇ ਆਇਆ ਹੋਇਆ ਤੇ ਮਹਾਂਪੁਰਖਾਂ ਦਾ ਸਥਾਨ ਨੇੜੇ ਹੋਇਆ, ਫਿਰ ਤਾਂ ਇਹ ਦੇਵਤਿਆਂ ਦਾ ਬੰਦਾ ਹੈ। ਜੇ ਘਰੋਂ ਘੱਟ ਚੱਲ ਕੇ ਆਇਆ ਤੇ ਮਹਾਂਪੁਰਖਾਂ ਦਾ ਸਥਾਨ ਦੂਰ ਰਹਿੰਦਾ ਹੈ ਤੇ ਇਹਨੂੰ ਜਮਦੂਤ ਲੈ ਕੇ ਜਾਣ। ਕਹਿਣ ਲੱਗੀ ਇਹ ਫੈਸਲਾ ਸਾਨੂੰ ਮਨਜ਼ੂਰ ਹੈ। ਜਦੋਂ ਰਸਤਾ ਮਿਣਿਆ, ਘਰੋਂ ਬਹੁਤਾ ਚੱਲ ਕੇ ਆਇਆ ਸੀ ਤੇ ਮਹਾਂਪੁਰਖ ਨੇੜੇ ਰਹਿੰਦੇ ਸਨ। ਕਿਤਨਾ ਪਾਪੀ ਤੇ ਗੁਨਾਹਗਾਰ ਜਿਹਨੂੰ ਸਜ਼ਾ ਮਿਲਣੀ, ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ। ਤੇ ਤਾਂਹੀ ਉਹ ਸਾਹਿਬ ਨੇ ਕਿਹਾ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਵੀ ਪਿਆਸ ਹੈ ਦਰਸ਼ਨ ਹੋਏ ਨੇ, ਦਰਸ਼ਨਾਂ ਵਾਸਤੇ ਜਾ ਰਿਹਾ ਸੀ। ਜਿਹਨੂੰ ਪਿਆਸ ਹੈ ਉਹਨੂੰ ਵੀ ਕੁਝ ਮਿਲਦਾ ਹੈ, ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਕੁਝ ਲਿਖਿਆ। ਹਾਂ ਲਿਖਿਆ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਉਹਨਾਂ ਤੋਂ ਵੀ ਬਲਿਹਾਰ ਜਾਈਏ ਜਿਹਨਾਂ ਨੂੰ ਪਿਆਸ ਲੱਗੀ ਹੋਈ ਹੈ। ਵੀ ਜਿਹਨਾਂ ਦੇ ਮਨ ਵਿੱਚ ਪਿਆਸ ਹੈ ਵੀ ਜਾ ਕੇ ਗੁਰੂ ਤੇ ਮਹਾਂਪੁਰਖਾਂ ਦੇ ਦਰਸ਼ਨ ਕਰੀਏ, ਪਰ ਦਰਸ਼ਨ ਅਜੇ ਹੋਏ ਨਹੀਂ, ਬਲਿਹਾਰ ਉਹਨਾਂ ਤੋਂ ਵੀ ਸਹਿਬ ਜਾਂਦੇ ਹਨ। ਇਹ ਹੈ ਪੂਰਨ ਮਹਾਂਪੁਰਖਾਂ ਦੀ, ਉਹ ਐਸੇ ਮਹਾਂਪੁਰਖ ਸਨ ਜੈਸੇ ਆਪਾਂ ਮਹਾਂਪੁਰਖਾਂ ਦੀ ਬਾਬਾ ਜੀ ਦੀ ਬਰਸੀ ਮਨਾ ਰਹੇ। ਵੀ ਮਹਾਂਪੁਰਖਾਂ ਨੂੰ ਆ ਕੇ ਨਮਸਕਾਰ ਕਰਨ, ਮਹਾਂਪੁਰਖਾਂ ਦੇ ਆ ਕੇ ਦਰਸ਼ਨ ਕਰਨੇ, ਇਹਦਾ ਵੀ ਬਹੁਤ ਵੱਡਾ ਲਾਭ ਹੁੰਦਾ ਹੈ। ਤਾਂ ਮਹਾਂਪੁਰਖਾਂ ਦੀ ਬਰਸੀ ਯਾਦ ਮਨਾਉਣ ਦਾ ਲਾਭ ਇਹੀ ਹੈ ਵੀ ਜੋ ਜੋ ਸਾਨੂੰ ਮਹਾਂਪੁਰਖ ਬਚਨ ਕਰਦੇ ਹਨ, ਜੋ ਸਾਨੂੰ ਬਚਨ ਕਹਿੰਦੇ ਹਨ ਜਾਂ ਸੁਣੇ ਹਨ ਜਾਂ ਅੱਗੇ ਸੁਣਨੇ ਹਨ, ਉਹਨਾਂ ਬਚਨਾਂ ਤੇ ਆਪਾਂ ਅਮਲ ਕਮਾਈ ਕਰੀਏ। ਚਾਹੇ ਮਹਾਂਪੁਰਖ ਬੇਅੰਤ ਬਚਨ ਕਰਦੇ ਹਨ ਮਨ ਸਮਝਾਵਣ ਕਾਰਨ, ਵੀ ਸਾਨੂੰ ਸਮਝਾਉਣ ਵਾਸਤੇ ਅਨੇਕਾਂ ਹੀ ਸਾਖੀਆਂ ਸੁਣਾਉਂਦੇ ਹਨ, ਅਨੇਕਾਂ ਹੀ ਕੌਤੁਕ ਕਰਦੇ ਹਨ ਕਿਸੇ ਨਾ ਕਿਵੇਂ ਕਿਸੇ ਨਾ ਕਿਵੇਂ, ਪਰ ਸਾਰਿਆਂ ਦਾ ਸਾਰ ਸ੍ਰੇਸ਼ਟ ਇੱਕੋ ਹੀ ਗੱਲ ਹੈ, ਭਾਈ ਨਾਮ ਜਪੋ। ਸਾਖੀਆਂ ਤਾਂ ਬੇਅੰਤ ਸੁਣਾਉਂਦੇ ਹਨ ਮਹਾਂਪੁਰਖ, ਆਪਣੇ ਜੀਵਨ ਵਿਚ ਕਈਆਂ ਨੂੰ ਤਾਰਦੇ ਹਨ, ਕਈਆਂ ਦੇ ਕਾਰਜ ਰਾਸ ਕਰਦੇ ਹਨ ਤੇ ਕਈਆਂ ਨਾਲ ਐਸੇ ਚਮਤਕਾਰ ਹੁੰਦੇ ਹਨ। ਇਹ ਸਭ ਕੁਝ ਕਰਦਿਆਂ ਹੋਇਆ ਮਹਾਂਪੁਰਖਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ, ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਨਾਲ ਪਿਆਰ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਨਾਮ ਜਪੋ। ਜਿਹੜੇ ਗੁਰੂ ਵਾਲੇ ਮਹਾਂਪੁਰਖ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਮਹਾਂਪੁਰਖ, ਬਾਬਾ ਜੀ ਨੇ ਕਹਿਣਾ ਭਾਈ ਮਹਾਂਪੁਰਖ ਵੀ ਚਾਰ ਤਰ੍ਹਾਂ ਦੇ ਹੁੰਦੇ ਨੇ, ਚਾਰ ਤਰ੍ਹਾਂ ਸਿੱਖੀ ਚਾਰ ਤਰ੍ਹਾਂ ਦੀ ਹੈ, ਰੇਖ ਦੀ, ਭੇਖ ਦੀ ਤੇ ਘਰ ਘਰ ਪਈ ਵੇਚ ਦੀ, ਇੱਕ ਗਧੇ ਵਾਂਗੂ ਲੇਟ ਦੀ। ਇਹਦਾ ਭਾਵ ਹੈ ਕਿ ਐਸੇ ਵੀ ਮਹਾਂਪੁਰਖ ਹਨ ਜਿਹੜੇ ਸੁੱਖਾ ਪੀ ਲੈਂਦੇ, ਭੰਗ ਪੀ ਲੈਂਦੇ ਹਨ ਤੇ ਕੱਪੜਾ ਕਹਿੰਦੇ ਪਾਉਣਾ ਨੇ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੀਆਂ, ਸਾਰੀ ਰਾਤ ਧੂਣੀ ਦੇ ਕੋਲ ਬੈਠੇ ਰਹਿਣਾ ਤੇ ਭੰਗ ਪੀ ਜਾਣੀ, ਜਾਗਦਿਆਂ ਸਾਰੀ ਰਾਤ ਭੰਗ ਪੀਂਦਿਆਂ ਨਗਾ ਦੇਣੀ, ਜਦੋਂ ਅੰਮ੍ਰਿਤ ਵੇਲਾ ਹੋਣਾ ਤਾਂ ਮਗਰੋਂ ਸਾਹ ਵਿੱਚ ਲਿਟ ਜਾਣਾ ਤੇ ਨੀਂਦ ਤਾਂ ਸੂੜੀ ਤੇ ਵੀ ਆ ਜਾਂਦੀ। ਭੰਗ ਪੀ ਕੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਲੈਣੇ, ਉਹ ਕਹਿਣਾ ਜੀ ਕੱਪੜਾ ਨਹੀਂ ਪਾਉਂਦੇ, ਜੇ ਕੱਪੜੇ ਨਾ ਪਾਉਣ ਨਾਲ ਕੁਝ ਮਿਲਦਾ ਹੋਵੇ ਤਾਂ ਮਿਰਗਾਂ ਦੀ ਵੀ ਗਤੀ ਹੋਣੀ ਚਾਹੀਦੀ, ਕਿੰਨੇ ਜਾਨਵਰ ਕੱਪੜੇ ਨਹੀਂ ਪਹਿਨਦੇ। ਫਿਰ ਸਵਾਹ ਵਿੱਚ ਲੀਤੀ ਜਾਣਾ ਭੰਗ ਪੀ ਕੇ, ਆਪ ਨਹੀਂ ਪੀਣਾ ਤੇ ਪਿੰਡ ਦੇ ਮੁੰਡਿਆਂ ਨੂੰ ਵੀ ਭੰਗ ਪੀਣ ਲਾ ਦੇਣਾ, ਇੱਕ ਘਰ ਘਰ ਪਈ ਵੇਚਦੀ, ਮੰਗਦੇ ਫਿਰਨਾ ਮੰਗਦੇ, ਇੱਕ ਭੇਖ ਹੀ ਧਾਰਨ ਕਰ ਲੈਣਾ ਵੀ ਕਮਾਈ ਨਹੀਂ ਕਰਨੀ। ਰੇਖ ਦੀ ਫਕੀਰੀ ਉਹ ਹੈ ਵੀ ਜੋ ਗੁਰੂ ਨਾਨਕ ਸਾਹਿਬ ਨੇ ਮਤ ਮਰਿਆਦਾ ਚਲਾਈ ਹੈ, ਰੇਖ ਦੀ, ਭੇਖ ਦੀ, ਤੀਜੀ ਘਰ ਘਰ ਪਈ ਵੇਚਦੀ ਤੇ ਚੌਥੀ ਗਧੇ ਵਾਂਗੂ ਲੇਟਦੀ। ਰੇਖ ਦੀ ਫਕੀਰੀ ਉਹ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਮਤ ਮਰਿਆਦਾ ਚਲਾਈ ਹੈ, ਉਸ ਮਤ ਮਰਿਆਦਾ ਤੇ ਆਪ ਚੱਲਣਾ ਤੇ ਸਾਨੂੰ ਚਲਾਉਣਾ, ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਨਾ ਤੇ ਸਾਨੂੰ ਉਪਦੇਸ਼ ਕਰਨਾ, ਭਾਈ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੋ, ਕਿਉਂਕਿ ਗੁਰੂ ਨਾਨਕ ਸਾਹਿਬ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇ। ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ ਜਿਹੜੇ ਸਾਰਿਆਂ ਨੂੰ ਵੱਡਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਹਨ ਤੇ ਜਿਹੜੇ ਆਪ ਹੀ ਕਹਿੰਦੇ ਅਸੀਂ ਤਾਂ ਸਭ ਤੋਂ ਅਸੀਂ ਵੱਡੇ ਹਾਂ, ਵੀ ਗੁਰੂ ਨਾਨਕ ਸਾਹਿਬ ਆਏ ਸੀ ਹੁਣ ਸਾਡਾ ਪਹਿਰਾ ਹੈ, ਉਹਨਾਂ ਦੀ ਸੰਗਤ ਨਹੀਂ ਕਰਨੀ। ਜਿਹੜੇ ਆਪ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝਦੇ ਹਨ ਤੇ ਸਾਨੂੰ ਦਰਸਾਉਂਦੇ ਹਨ ਵੀ ਤੁਸੀਂ ਵੀ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝੋ, ਉਹ ਇਹ ਮਹਾਂਪੁਰਖ ਹਨ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ, ਜਿਨ੍ਹਾਂ ਨੇ ਸਭ ਤੋਂ ਵੱਡੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੂਜਾ ਕਰੀ ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਿਆ ਹੈ। ਤਾਂ ਕਹਿਣ ਦਾ ਭਾਵ ਐਸੇ ਮਹਾਂਪੁਰਖਾਂ ਦੇ ਬਚਨ ਹਨ, ਉਹਨਾਂ ਦੇ ਕੋਈ ਦੁਨਿਆਵੀ ਬਚਨ ਨਹੀਂ ਹੁੰਦੇ ਜਾਂ ਸਾਡੇ ਕੋਲੋਂ ਕੋਈ ਦੁਨਿਆਵੀ ਮੰਗ ਨਹੀਂ ਕਰਦੇ, ਆਪਣੇ ਨਾਲ ਨਹੀਂ ਜੋੜਦੇ, ਕਿਸੇ ਹੋਰ ਪਾਸੇ ਨਹੀਂ ਲਾਉਂਦੇ, ਸਾਨੂੰ ਗੁਰੂ ਨਾਲ ਲਾਉਂਦੇ। ਤੇ ਹੁਣ ਵੀ ਆਪਾਂ ਉਹਨਾਂ ਦੇ ਬਚਨਾਂ ਦਾ ਸਦਕਾ, ਉਹਨਾਂ ਦਾ ਉਪਦੇਸ਼ ਦਾ ਸਦਕਾ ਹੁਣ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨਾਲ ਜੁੜਨਾ ਹੈ। ਜੇ ਬਰਸੀ ਮਨਾਉਂਦਿਆਂ ਹੋਇਆਂ ਧੀਆਂ ਜੁੜ ਜਾਈਏ ਨਾ, ਯਕੀਨ ਕਰ ਲਈਏ ਤਾਂ ਸਾਡੇ ਵਾਸਤੇ ਹੁਣ ਵੀ ਮਹਾਂਪੁਰਖ ਹਾਜ਼ਰ ਨਾਜ਼ਰੀ ਬੈਠੇ ਹਨ, ਦੂਰ ਨਹੀਂ। ਆਓ, ਗੁਰੂ ਦਾ ਜਾਂ ਗੁਰੂ ਦੇ ਪਿਆਰਿਆਂ ਦਾ ਹੁਕਮ ਇਹੀ ਹੈ, ਭਾਈ ਨਾਮ ਜਪੋ, ਬਾਣੀ ਪੜ੍ਹੋ, ਚੰਗੇ ਤੇ ਨੇਕ ਕੰਮ ਕਰੋ। ਜੇ ਨੇਕ ਕੰਮ ਕਰਦਿਆਂ ਹੋਇਆਂ ਜੀਵਨ ਬਤੀਤ ਕਰੋਗੇ ਨਾ ਐਸੀ ਕਮਾਈ ਕਰੋਗੇ ਤਾਂ ਇਹ ਤੁਹਾਨੂੰ ਵੀ ਮਰਾਤਬਾ ਮਿਲ ਸਕਦਾ। ਕਿਹੜਾ? ਧਨ 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 ਜਨ ਆਇਆ ਤੇ ਜਿਸ ਪ੍ਰਸਾਦ ਸਭ ਜਗਤ ਕਰਾਇਆ। ਧਨ ਧਨ